ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਧ ਅੱਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਕਬੀਰ ਚੰਦਨ ਕਾ ਬਿਰਵਾ ਪਲਾ ਬੇੜਿਓ ਟਾਕ ਪਲਾਸ ਓਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਕਬੀਰ ਬਾਸ ਬਣਾਈ ਬੁੱਢਿਆ ਇਹ ਮਤ ਡੁੱਬੋ ਕੋਏ ਚੰਦਨ ਕੇ ਨਿਕਟੇ ਬਸੈ ਚੰਦਨ ਕੇ ਨਿਕਟੇ ਬਸੈ ਬਾਂਸ ਸੁਗੰਧ ਨਾ ਹੋਏ ਸਿਮਲ ਰੁੱਖ ਸਰਾਇਰਾ ਅਤ ਦੀਰਗੀ ਅਤ ਮੁੱਕ ਓਏ ਜੇ ਆਵੇ ਆਸ ਕਰ ਓਏ ਜੇ ਆਵੇ ਆਸ ਕਰ ਜਾਏ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕੈ ਫਲ ਫਿੱਕੇ ਫੁੱਲ ਬਕ ਬਕੈ ਕੰਮ ਨਿਆ ਵਹਿ ਪਤ ਮਿਠਤ ਨੀਵੀ ਨਾਨਕਾ ਮਿਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਹਰ ਜੀ ਓਹੰਕਾਰ ਨਾ ਪਾਵੇ ਵੇਦ ਕੂਕ ਸੁਣਾਵੇ ਹੰਕਾਰ ਮੂਏ ਸੇਵੇ ਗਤੀ ਗਏ ਮਰ ਜਨਮੇ ਫਿਰ ਆਵੇ ਓ ਕੂਕਾ ਮਾਰ ਕੇ ਵੇਦ ਪੈਦਾਸ ਦੇ ਪਾਉਂਦਾ ਨਾ ਹੰਕਾਰ ਹਰੀ ਨੂੰ ਕੂਕਾ ਮਾਰ ਕੇ ਵੇਦ ਪੈਦਾਸ ਦੇ ਪਾਉਂਦਾ ਨਾ ਹੰਕਾਰ ਹਰੀ ਨੂੰ
ਕੂਕਾ ਮਾਰ ਕੇ ਵੇਦ ਪੈਦਾਸ ਦੇ ਪਾਉਂਦਾ ਨਾ ਹੰਕਾਰ ਹਰੀ ਨੂੰ ਕੂਕਾ ਮਾਰ ਕੇ ਵੇਦ ਪੈਦਾਸ ਦੇ
ਪਾਉਂਦਾ ਨਾ ਹੰਕਾਰ ਹਰੀ ਨੂੰ ਕੂਕਾ ਕੇ ਵੇਦ ਪੈਦਾਸ ਦੇ ਪਾਉਂਦਾ ਨਾ ਹੰਕਾਰ ਹਰੀ ਨੂੰ
ਕਾਂ ਮਾਰ ਕੇ ਵੇਦ ਪੈਦਾਸ ਦੇ ਪਾਉਂਦਾ ਨਾ ਹੰਕਾਰ ਹਰੀ ਨੂੰ ਤੂੰ ਕਾਂ ਮਾਰ ਕੇ ਵੇਦ ਪੈਦਾਸ ਦੇ ਪਾਉਂਦਾ ਨਾ ਹੰਕਾਰ ਹਰੀ ਨੂੰ ਦਾਸ ਦੇ ਪਾਉਂਦਾ ਨਾ ਹੰਕਾਰ ਹਰੀ ਨੂੰ
ਕੁੱਕਾ ਮਾਰ ਕੇ ਵੇਦ ਪੈ ਦਾਸ ਦੇ ਵੇਦ ਪੈ ਦਾਸ ਦੇ ਪਾਉਂਦਾ ਨਾ ਹੰਕਾਰ ਹਰੀ ਨੂੰ ਕੁੱਕਾ ਮਾਰ ਕੇ ਵੇਦ ਪੈ ਦਾਸ ਦੇ ਪਾਉਂਦਾ ਨਾ
ਮਾਰ ਕੇ ਵੇਦ ਪੈਦਾਸ ਦੇ ਪਾਉਂਦਾ ਨਾ ਹੰਕਾਰ ਹਰੀ ਨੂੰ ਕੂਕਾ ਮਾਰ ਕੇ ਵੇਦ ਪੈਦਾਸ ਦੇ ਪਾਉਂਦਾ ਨਾ ਹੰਕਾਰ ਹਰੀ ਨੂੰ
ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ ਬਹੁਤ ਹੀ ਸੁਹਾਵਣਾ ਸਮਾਂ ਹੈ ਜੋ ਸੰਧਿਆ ਦੇ ਦੀਵਾਨਾਂ ਦੇ ਵਿੱਚ ਆਪ ਗੁਰੂ ਕੇ ਪਿਆਰ ਵਾਲੀਆਂ ਸੰਗਤਾਂ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚੋਂ ਗੁਰੂ ਕੀਆਂ ਅਸੀਸਾਂ ਲੈਣ ਵਾਸਤੇ ਗੁਰੂ ਕੀਆਂ ਬਖਸ਼ਿਸ਼ਾਂ ਲੈਣ ਵਾਸਤੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਪਹੁੰਚਦੇ ਹੋ ਆਪਣੇ ਅਮੋਲਕ ਘੜੀਆਂ ਨੂੰ ਗੁਰੂ ਕੇ ਲੇਖੇ ਵਿੱਚ ਲਾ ਕਰਕੇ ਜੀਵਨ ਨੂੰ ਵਡਭਾਗਾ ਬਣਾਉਂਦੇ ਹੋ ਸੁਦਾਸਾਂ ਤੋਂ ਪਹਿਲਾਂ ਆਪ ਜੀ ਨੇ ਭਾਈ ਸਾਹਿਬ ਜੀ ਭਾਈ ਗੁਰੂ ਨਾਨਕ ਸਿੰਘ ਜੀ ਤਿੰਨਾਂ ਦੇ ਜਥੇ ਦੇ ਪਾਸੋਂ ਸਤਿਗੁਰੂ ਮਹਾਰਾਜ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੇ ਸ਼ਬਦ ਕੀਰਤਨ ਬੜੇ ਹੀ ਪਿਆਰ ਸਾਹਿਬ ਸਰਵਣ ਕਰ ਰਹੇ ਸੀ ਉਪਰੰਤ ਗੁਰੂ ਕੇ ਇਤਿਹਾਸ ਗੁਰੂ ਘਰ ਦੀ ਵਡਿਆਈ ਗੁਰੂ ਘਰ ਦੀ ਮਹਿਮਾ ਨੂੰ ਸਰਵਣ ਕਰਨ ਵਾਸਤੇ ਸੰਗਤ ਦੇ ਰੂਪ ਦੇ ਵਿੱਚ ਜੁੜ ਕਰਕੇ ਬੈਠੇ ਹੋ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਸਾਨੂੰ ਪਾਵਨ ਪਵਿੱਤਰ ਗੁਰਬਾਣੀ ਵਿੱਚ ਉਪਦੇਸ਼ ਦਿੰਦੇ ਹਨ ਜਿਹੜੇ ਤੇ ਜੀਵ ਸਤਿਗੁਰੂ ਮਹਾਰਾਜ ਜੀ ਦੇ ਬਚਨਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲੈਂਦੇ ਨੇ ਜਿਹੜੇ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਲੈਂਦੇ ਨੇ ਆਪਣੇ ਹਿਰਦੇ ਵਿੱਚ ਵਸਾ ਲੈਂਦੇ ਨੇ ਗੁਰੂ ਕੇ ਬਚਨਾਂ ਦੀ ਕਮਾਈ ਕਰਦੇ ਨੇ ਉਨ੍ਹਾਂ ਦਾ ਲੋਕ ਪਰਲੋਕ ਸਵਾਰਿਆ ਜਾਂਦਾ ਹੈ ਪਰ ਜਿਹੜੇ ਸਾਡੇ ਵਰਗੇ ਜੀਵ ਗੁਰੂ ਕੇ ਬਚਨ ਸੁਣਦੇ ਹਨ ਪਰ ਮੰਨਦੇ ਨਹੀਂ ਉਨ੍ਹਾਂ ਦਾ ਸਮਾਂ ਤੇ ਸਫਲਾ ਹੋ ਜਾਂਦਾ ਪਰ ਜੀਵਨ ਸਫਲਾ ਨਹੀਂ ਹੁੰਦਾ ਜੀਵਨ ਸਫਲਾ ਤਾਂਹੀਓ ਹੋਵੇਗਾ ਜੇ ਗੁਰੂ ਕੇ ਬਚਨਾਂ ਦੀ ਅਸੀਂ ਕਮਾਈ ਕਰਾਂਗੇ ਜੇ ਗੁਰੂ ਕੇ ਬਚਨਾਂ ਨੂੰ ਅਸੀਂ ਮੰਨਾਂਗੇ ਜੇ ਅਸੀਂ ਗੁਰੂ ਕੇ ਬਚਨਾਂ ਨੂੰ ਮੰਨਦੇ ਨਹੀਂ ਸਾਧ ਸੰਗਤ ਜੀ ਸਾਡਾ ਸਮਾਂ ਸਫਲਾ ਹੋ ਜਾਂਦਾ ਹੈ ਪਰ ਜੀਵਨ ਸਫਲਾ ਨਹੀਂ ਹੁੰਦਾ ਜੀਵਨ ਸਫਲਾ ਕਰਨ ਵਾਸਤੇ ਸਾਨੂੰ ਗੁਰੂ ਕੇ ਬਚਨ ਕਮਾਉਣੇ ਪੈਣਗੇ, ਗੁਰੂ ਕੇ ਬਚਨਾਂ ਦੀ ਕਮਾਈ ਕਰਨੀ ਪਏਗੀ। ਜੋ ਸਤਿਗੁਰੂ ਜੀ ਸਾਨੂੰ ਬਚਨ ਕਰਦੇ ਹਨ ਉਹਨਾਂ ਦੇ ਬਚਨਾਂ ਦੇ ਅਨੁਸਾਰ ਚੱਲਣਾ ਪਏਗਾ। ਜਿਹੜਾ ਵੀ ਚੱਲੇਗਾ ਉਹਦਾ ਭਲਾ ਹੋ ਜਾਏਗਾ, ਤੇ ਜਿਹੜਾ ਗੁਰੂ ਕੇ ਬਚਨਾਂ ਤੇ ਨਹੀਂ ਚੱਲਦਾ ਸਾਧ ਸੰਗਤ ਜੀ ਉਹ ਆਪਣਾ ਸਮਾਂ ਤੇ ਸਫਲਾ ਕਰ ਲੈਂਦਾ ਪਰ ਜੀਵਨ ਸਫਲਾ ਨਹੀਂ ਹੁੰਦਾ। ਸਤਿਗੁਰੂ ਮਹਾਰਾਜ ਜੀ ਬਚਨ ਕਰਦੇ ਹਨ ਭਾਈ ਜੀਵਨ ਪੰਜ ਰੋਗ ਵੱਡੇ ਲੱਗੇ ਹੋਏ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਪੰਜ ਰੋਗ ਜਿਹੜੇ ਇਹ ਵੱਡੇ ਰੋਗ ਮੰਨੇ ਜਾਂਦੇ ਹਨ, ਤੇ ਸਾਧ ਸੰਗਤ ਜੀ ਇਹਨਾਂ ਦੇ ਵਿੱਚੋਂ ਸਭ ਤੋਂ ਵੱਡਾ ਰੋਗ ਹਉਮੈ ਦਾ ਹੈ। ਕਿਉਂਕਿ ਜਿਹੜਾ ਕਾਮ ਦਾ ਰੋਗ ਹੈ ਇਹ ਹਰ ਵੇਲੇ ਮਨੁੱਖ ਤੇ ਸਵਾਰ ਨਹੀਂ ਹੁੰਦਾ, ਕਦੇ ਕਦੇ ਸਮਾਂ ਬਣਦਾ ਹੈ ਜਦੋਂ ਮਨੁੱਖ ਕਾਮ ਦੇ ਵੱਸ ਹੋ ਜਾਂਦੇ, ਤੇ ਜਦੋਂ ਕੋਈ ਕਾਮ ਦੇ ਵੱਸ ਹੁੰਦਾ ਉਹਦੇ ਕੰਮ ਦੇ ਵਿੱਚ ਕੋਈ ਅੜਿੱਕਾ ਬਣਦਾ ਹੈ, ਕਾਮ ਤੋਂ ਭਾਵ ਕਾਮਨਾ ਵੀ ਕੀਤੀ ਜਾਂਦੀ ਹੈ। ਜਿਹੜੇ ਸਾਧ ਸੰਗਤ ਜੀ ਕਿਸੇ ਦੇ ਕੰਮ ਦੇ ਵਿੱਚ ਕੋਈ ਅੜਿੱਕਾ ਬਣਦੇ ਨੇ ਫਿਰ ਉਹਨਾਂ ਤੇ ਕ੍ਰੋਧ ਪੈਦਾ ਹੁੰਦਾ ਹੈ। ਇਹ ਜਿਹੜਾ ਕ੍ਰੋਧ ਮਨੁੱਖ ਤੇ ਹਰ ਵੇਲੇ ਨਹੀਂ ਹੁੰਦਾ, ਜੀਵਨ ਦੇ ਵਿੱਚ ਦਿਨ ਦੇ ਵਿੱਚ ਮਨੁੱਖ ਕਈ ਵਾਰ ਹੱਸਦਾ ਹੈ, ਕਈ ਵਾਰ ਖੇਡਦਾ, ਪਰ ਦਿਨ ਦੇ ਵਿੱਚ ਕਦੇ ਕਦੇ ਇਹੋ ਜਿਹਾ ਮੌਕਾ ਬਣਦਾ ਜਦੋਂ ਕ੍ਰੋਧ ਵੱਸ ਹੋ ਜਾਂਦੇ, ਨਹੀਂ ਤੇ ਇਹ ਕ੍ਰੋਧ ਹਰ ਵੇਲੇ ਸਵਾਰ ਨਹੀਂ ਹੁੰਦਾ, ਕ੍ਰੋਧ ਵੀ ਮਨੁੱਖ ਤੇ ਕਦੇ ਕਦੇ ਆਉਂਦਾ ਹੈ। ਤੀਜਾ ਰੋਗ ਜਿਹੜਾ ਇਹ ਲੋਭ ਮੰਨਿਆ ਜਾਂਦਾ ਹੈ, ਜਿਹੜਾ ਲਾਲਚ ਹੈ, ਲਾਲਚ ਵੀ ਮਨੁੱਖ ਤੇ ਹਰ ਵੇਲੇ ਸਵਾਰ ਨਹੀਂ ਹੁੰਦਾ, ਕਈ ਕਈ ਵਾਰ ਤੇ ਇੰਨਾ ਤਿਆਗੀ ਬਣ ਜਾਂਦਾ ਹੈ, ਕਿਸੇ ਦੀ ਵਸਤੂ ਲੱਭ ਜਾਏ, ਕਿਸੇ ਦੀ ਕੋਈ ਧਨ ਪਦਾਰਥ ਮਿਲ ਜਾਏ, ਉਹਦੀ ਵਸਤੂ ਵੀ ਉਹਦੇ ਘਰ ਵਿੱਚ ਦੇਣ ਵਾਸਤੇ ਚੱਲਿਆ ਜਾਂਦਾ। ਪਰ ਕਈ ਵਾਰ ਲੋਭ ਵੱਸ ਹੋ ਕਰਕੇ ਸਾਧ ਸੰਗਤਰੀ ਪੰਜ ਰੁਪਏ ਦੀ ਚੀਜ਼ ਤੇ ਵੀ ਬੇਈਮਾਨ ਹੋ ਜਾਂਦੇ, ਕਿਉਂਕਿ ਇਸੇ ਵਾਸਤੇ ਸਤਿਗੁਰਾਂ ਨੇ ਮਨ ਨੂੰ ਬਾਂਦਰ ਵੀ ਕਿਹਾ ਹੈ। ਜਿਵੇਂ ਦਿਆਲ ਹੁੰਦਾ ਤੇ 5 ਲੱਖ ਦੀ ਚੀਜ਼ ਵੀ ਅਗਲੇ ਦੀ ਦੇਣ ਚੱਲਿਆ ਜਾਂਦਾ, ਇਮਾਨਦਾਰੀ ਵਿਖਾ ਦਿੰਦਾ, ਤੇ ਜਦੋਂ ਬੇਈਮਾਨ ਹੁੰਦਾ ਫਿਰ 5 ਰੁਪਏ ਦੀ ਚੀਜ਼ ਤੇ ਵੀ ਹੋ ਜਾਂਦਾ, ਇਹਦੇ ਤੇ ਕੋਈ ਭਰੋਸਾ ਨਹੀਂ। ਇਸੇ ਵਾਸਤੇ ਸਤਿਗੁਰਾਂ ਨੇ ਮਨ ਨੂੰ ਮੱਛੀ ਦੀ ਤਰ੍ਹਾਂ ਵੀ ਕਿਹਾ। ਜਿਵੇਂ ਆਪਾਂ ਮੱਛੀ ਨੂੰ ਫੜਦੇ ਹਾਂ, ਮੱਛੀ ਫੜਦੇ ਆ ਕਈ ਵਾਰ ਹੱਥ ਦੇ ਵਿੱਚੋਂ ਤਿਲਕ ਜਾਂਦੀ ਏ, ਨਿਕਲ ਜਾਂਦੀ ਏ, ਇਸੇ ਤਰ੍ਹਾਂ ਮਨ ਨੂੰ ਕਾਬੂ ਕਰਦਿਆਂ ਵੀ ਕਈ ਵਾਰ ਇਹ ਜਿਹੜਾ ਮਨ ਹੈ ਮਾੜਾ ਕਰਮ ਕਰ ਜਾਂਦੇ। ਸਾਧ ਸੰਗਤ ਜੀ ਇਹਦੇ ਤੇ ਸਤਿਗੁਰੂ ਜੀ ਕਹਿੰਦੇ ਗਿਆਨ ਦਾ ਅੰਕਸ ਵੱਜਦਾ ਰਹਿਣਾ ਚਾਹੀਦਾ, ਜਿਵੇਂ ਹਾਥੀ ਦੇ ਸਿਰ ਤੇ ਅੰਕਸ ਵੱਜਦਾ, ਇਹਨੂੰ ਹਾਥੀ ਦੀ ਤਰ੍ਹਾਂ ਵੀ ਕਿਹਾ ਹੈ। ਹਾਥੀ ਦੇ ਸਿਰ ਤੇ ਮਹਾਵਤ ਹਰ ਵੇਲੇ ਅੰਕਸ ਮਾਰਦਾ ਹੈ, ਜਿੰਨਾ ਸਮਾਂ ਉਹਦੇ ਸਿਰ ਤੇ ਅੰਕਸ ਵੱਜਦਾ ਰਹਿੰਦੇ ਉਹਨਾਂ ਸਮਾਂ ਜਿਹੜਾ ਹਾਥੀ ਉਹ ਸਿੱਧਾ ਹੋ ਕੇ ਤੁਰਿਆ ਰਹਿੰਦੇ, ਜਦੋਂ ਮਹਾਵਤ ਉਹਦੇ ਸਿਰ ਤੇ ਅੰਕਸ ਮਾਰਨਾ ਬੰਦ ਕਰਦੇ ਉਸੇ ਵੇਲੇ ਜਿਹੜਾ ਹਾਥੀ ਆਮ ਮਹਾਰਾ ਹੋ ਜਾਂਦੇ। ਸਤਿਗੁਰੂ ਜੀ ਕਹਿੰਦੇ ਇਸੇ ਮਨ ਦੇ ਉੱਤੇ ਗਿਆਨ ਦਾ ਅੰਕਸ ਗੁਰਬਾਣੀ ਦਾ ਅੰਕਸ ਵੱਜਦਾ ਰਹੇ ਤਾਂ ਇਹ ਮਨ ਜਿਹੜਾ ਸਿੱਧਾ ਹੋ ਕੇ ਤੁਰਦਾ ਹੈ, ਤਾਂ ਕਿਤੇ ਇਹ ਮਨ ਕਾਬੂ ਵਿੱਚ ਆਉਂਦਾ। ਜਦੋਂ 4 ਦਿਨ ਤੁਸੀਂ ਗੁਰੂ ਕੀ ਬਾਣੀ ਨਹੀਂ ਪੜ੍ਹਦੇ ਜਾਂ ਗੁਰੂ ਕੇ ਬਚਨਾਂ ਨੂੰ ਸੁਣਦੇ ਨਹੀਂ ਜਾਂ ਕਥਾ ਕੀਰਤਨ ਨਹੀਂ ਸੁਣਦੇ, ਇਹ ਮਨ ਜਿਹੜਾ ਫਿਰ ਆਮ ਮਹਾਰਾ ਹੋਣਾ ਸ਼ੁਰੂ ਹੋ ਜਾਂਦੇ। ਇਸੇ ਵਾਸਤੇ ਇਹ ਲੋਭ ਦੇ ਵੱਸ ਹੋ ਜਾਂਦੇ, ਤੇ ਲੋਭ ਵੀ ਮਨੁੱਖ ਤੇ ਸਦਾ ਸਵਾਰ ਨਹੀਂ ਰਹਿੰਦਾ, ਕਦੇ ਕਦੇ ਮੌਕਾ ਬਣਦਾ ਜਦੋਂ ਲੋਭ ਦੇ ਵੱਸ ਹੋ ਜਾਂਦੇ, ਫਿਰ ਲੋਭ ਤੋਂ ਬਾਅਦ ਮੋਹ ਪੈਦਾ ਹੁੰਦਾ ਹੈ। ਮੋਹ ਵੀ ਮਨੁੱਖ ਤੇ 24 ਘੰਟੇ ਸਵਾਰ ਨਹੀਂ ਰਹਿੰਦਾ, ਇਹ ਵੀ ਕਦੇ ਕਦੇ ਸਮਾਂ ਬਣਦਾ ਹੈ ਜਦੋਂ ਮਨੁੱਖ ਮੋਹ ਦੇ ਵੱਸ ਹੋ ਜਾਂਦੇ। ਨਹੀਂ ਤੇ ਇਹੀ ਧੀਆਂ ਪੁੱਤਰ ਨੇ ਜਿਨ੍ਹਾਂ ਨੂੰ ਅਸੀਂ ਗਲ ਦੇ ਨਾਲ ਲਾਉਂਦੇ ਹਾਂ, ਮਨੁੱਖ ਕੋਈ ਕੰਮ ਕਰਦਾ ਹੋਵੇ, ਕੋਈ ਪੇਪਰ ਵਰਕ ਕਰਦਾ ਹੋਵੇ, ਤੇ ਸਾਡਾ ਧੀ ਪੁੱਤਰ ਆਣ ਕੇ ਉਹਨਾਂ ਪੇਪਰਾਂ ਨੂੰ ਛੇੜਨ ਲੱਗ ਜਾਏ ਤੇ ਬਾਪ ਕਈ ਵਾਰ ਝਿੜਕਾ ਲੈ ਕੇ ਪੈ ਜਾਂਦੇ, ਕਿਉਂਕਿ ਸਾਧ ਸੰਗਤ ਜੀ ਉਹਦੇ ਤੇ ਕ੍ਰੋਧ ਵੀ ਆ ਜਾਂਦੇ, ਜਿਨ੍ਹਾਂ ਨਾਲ ਮੋਹ ਕਰਦਾ ਉਹਨਾਂ ਤੇ ਕਦੇ ਕਦੇ ਕ੍ਰੋਧ ਵੀ ਆ ਜਾਂਦਾ। ਨਹੀਂ ਤੇ ਕ੍ਰੋਧ ਹਰ ਵੇਲੇ ਸਵਾਰ ਨਹੀਂ ਹੁੰਦਾ। 5ਵਾਂ ਰੋਗ ਹੈ ਹੰਕਾਰ ਹਉਮੈ, ਇਹ ਮਨੁੱਖ ਤੇ 24 ਘੰਟੇ ਸਵਾਰ ਰਹਿੰਦੇ। ਹਰ ਵੇਲੇ ਮਨੁੱਖ ਇਹੀ ਚਾਹੁੰਦਾ ਕਿ ਮੇਰੀ ਵਡਿਆਈ ਹੋਣੀ ਚਾਹੀਦੀ, ਮੇਰੀ ਸੋਭਾ ਹੋਣੀ ਚਾਹੀਦੀ। ਇਹ ਜਿਹੜੇ ਕੰਨ ਨੇ ਆਪਣੀ ਵਡਿਆਈ ਸੁਣਨਾ ਚਾਹੁੰਦੇ ਨੇ, ਇਹ ਜਿਹੜੇ ਕੰਨ ਨੇ ਆਪਣੀ ਸੋਭਾ ਸੁਣਨੀ ਚਾਹੁੰਦੇ ਨੇ। ਕੋਈ ਮਨੁੱਖ ਆਪਣੀ ਨਿੰਦਿਆ ਨਹੀਂ ਸੁਣਨੀ ਚਾਹੁੰਦਾ, ਹਰ ਕੋਈ ਚਾਹੁੰਦਾ ਕਿ ਮੇਰੀ ਵਡਿਆਈ ਹੋਵੇ, ਮੇਰੀ ਦੁਨੀਆਂ ਦੇ ਵਿੱਚ ਸੋਭਾ ਹੋਵੇ, ਲੋਕ ਮੇਰਾ ਜਸ ਕਰਨ, ਭਾਵੇਂ ਕੰਮ ਮੈਂ ਮਾੜੇ ਕਰਾਂ ਚਾਹੇ ਚੰਗੇ ਕਰਾਂ, ਮੇਰੀ ਵਡਿਆਈ ਹੋਣੀ ਚਾਹੀਦੀ ਹੈ। ਹੰਕਾਰ ਇਹੋ ਜਿਹਾ, ਤੁਸੀਂ ਕਿਸੇ ਛੋਟੇ ਜਿਹੇ ਬੱਚੇ ਦੇ ਕੋਲੋਂ ਕੰਮ ਕਰਾਉਣਾ ਹੋਵੇ, ਛੋਟਾ ਜਿਹਾ ਬੱਚਾ ਹੋਵੇ, ਜੇ ਉਹਦੇ ਕੋਲੋਂ ਕੋਈ ਕੰਮ ਕਰਾਉਣਾ ਹੋਵੇ ਤੇ ਉਹਦੀ ਵਡਿਆਈ ਕਰੋ, ਉਹਨੂੰ ਸ਼ਾਬਾਸ਼ ਦੋ, ਉਹਨੂੰ ਕਹੋ ਵੀ ਮੇਰਾ ਪੁੱਤਰ ਬਹੁਤ ਚੰਗਾ ਹੈ, ਭੱਜ ਕੇ ਕੰਮ ਕਰਦੇ। ਉਹੀ ਬੱਚਾ ਜਿਹੜਾ ਆਖੇ ਨਹੀਂ ਲੱਗਦਾ, ਜਦੋਂ ਉਹ ਆਪਣੀ ਵਡਿਆਈ ਸੁਣਦਾ, ਆਪਣੀ ਸੋਭਾ ਸੁਣਦਾ,
ਉਹ ਭੱਜ ਕੇ ਕੰਮ ਕਰਨ ਚਲਿਆ ਜਾਂਦੇ, ਭਾਵ ਉਹ ਵੀ ਆਪਣੀ ਵਡਿਆਈ ਲੋਚਦਾ ਹੈ। ਜਦੋਂ ਤੋਂ ਮਨੁੱਖ ਆਪਣੀ ਹੋਠ ਸੰਭਾਲਦੇ ਉਸ ਵੇਲੇ ਤੋਂ ਸਾਧ ਸੰਗਤ ਜੀ ਮਨੁੱਖ ਆਪਣੀ ਵਡਿਆਈ ਚਾਹੁੰਦਾ ਹੈ, ਇਹ ਹਉਮੈ ਦੇ ਵਿੱਚ ਫਸਦਾ ਜਾਂਦਾ ਹੈ। ਹੰਕਾਰ ਜਿਹੜਾ ਸਭ ਤੋਂ ਵੱਡਾ ਹੈ, ਹੰਕਾਰ ਤੋਂ ਬਚਣ ਵਾਸਤੇ ਗੁਰੂ ਦੀ ਸੰਗਤ ਕਰਨੀ ਪੈਂਦੀ ਹੈ, ਸੇਵਾ ਕਰਨੀ ਪੈਂਦੀ ਹੈ, ਨਿਮਰਤਾ ਵਿੱਚ ਰਹਿਣਾ ਪੈਂਦਾ, ਪਿਆਰ ਦੇ ਵਿੱਚ ਰਹਿਣਾ ਪੈਂਦਾ ਸਾਧ ਸੰਗਤ ਜੀ, ਤਾਂ ਜਾ ਕੇ ਕਿਤੇ ਮਨ ਕਾਬੂ ਵਿੱਚ ਆਉਂਦਾ ਹੈ। ਜਿਵੇਂ ਭਾਈ ਲਾਲ ਸਿੰਘ ਜੀ ਬੜੇ ਪਿਆਰ ਦੇ ਨਾਲ ਸਤਿਗੁਰਾਂ ਦੇ ਵਾਸਤੇ ਢਾਲ ਤਿਆਰ ਕੀਤੀ, ਪਰ ਜਦੋਂ ਢਾਲ ਤਿਆਰ ਕੀਤੀ ਮਨ ਵਿੱਚ ਹਉਮੈ ਆ ਗਈ। ਉਹ ਮਨਾ ਇਹੋ ਜਿਹੀ ਢਾਲ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਕੋਈ ਭੇਟਾ ਕਰ ਹੀ ਨਹੀਂ ਸਕਦਾ, ਇੰਨੀ ਸੁੰਦਰ ਢਾਲ, ਇੰਨੀ ਕੀਮਤੀ ਢਾਲ, ਇੰਨੀ ਮਿਹਨਤ ਦੇ ਨਾਲ ਤਿਆਰ ਕੀਤੀ, ਕੋਈ ਕਾਰੀਗਰ ਇਹੋ ਜਿਹੀ ਢਾਲ ਹਾਜ਼ਰ ਨਹੀਂ ਕਰ ਸਕਦਾ। ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚਿਆ, ਕਹਿਣ ਲੱਗਾ ਸਤਿਗੁਰੂ ਜੀ ਆਹ ਢਾਲ ਲੈ ਕੇ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਆਏ। ਸਤਿਗੁਰਾਂ ਨੇ ਢਾਲ ਵੇਖੀ ਤੇ ਵਡਿਆਈ ਕੀਤੀ, ਤੇ ਭਾਈ ਲਾਲ ਸਿੰਘ ਕਹਿਣ ਲੱਗਾ ਸਤਿਗੁਰੂ ਜੀ ਇਹੋ ਜਿਹੀ ਢਾਲ ਕੋਈ ਸਿੱਖ ਹਾਜ਼ਰ ਨਹੀਂ ਕਰ ਸਕਦਾ। ਸ਼ਸਤਰ ਤੇ ਭਾਵੇਂ ਆਪ ਜੀ ਦੇ ਕੋਲ ਬੇਅੰਤ ਹਾਜ਼ਰ ਹੁੰਦੇ ਨੇ, ਸਤਿਗੁਰੂ ਜੀ ਇਸ ਢਾਲ ਦੇ ਵਿੱਚ ਗੋਲੀ ਪਾਰ ਨਹੀਂ ਹੁੰਦੀ। ਭਾਵੇਂ ਤੁਸੀਂ ਕਿਸੇ ਸਿੱਖ ਦੇ ਕੋਲੋਂ ਕਹਿ ਕੇ ਗੋਲੀ ਚਲਵਾ ਕੇ ਵੀ ਵੇਖ ਲਓ, ਭਾਵੇਂ ਤੁਸੀਂ ਆਪ ਵੀ ਗੋਲੀ ਚਲਾ ਕੇ ਵੇਖ ਲਿਓ, ਇਹਦੇ ਵਿੱਚ ਗੋਲੀ ਪਾਰ ਨਹੀਂ ਹੁੰਦੀ। ਗੁਰੂ ਕਲਗੀਧਰ ਪਾਤਸ਼ਾਹ ਵੇਖ ਗਏ ਕਿ ਲਾਲ ਸਿੰਘ ਦੇ ਮਨ ਦੇ ਵਿੱਚ ਹੰਕਾਰ ਪੈਦਾ ਹੋ ਗਏ। ਜਦੋਂ ਸਤਿਗੁਰਾਂ ਨੇ ਆਖਿਆ ਠੀਕ ਹੈ ਲਾਲ ਸਿੰਘਾ, ਬਈ ਹੁਣ ਤੇਰੀ ਢਾਲ ਨੂੰ ਪਰਖਾਂਗੇ, ਕੁਝ ਰੋਜ਼ ਬਾਅਦ ਇਸ ਢਾਲ ਨੂੰ ਤੇਰੀ ਛਾਤੀ ਤੇ ਬੰਨ ਕੇ ਇਹਦੇ ਤੇ ਗੋਲੀ ਚਲਾ ਕੇ ਵੇਖਾਂਗੇ। ਜਦ ਤੱਕ ਤੂੰ ਇਹ ਢਾਲ ਆਪਣੇ ਕੋਲ ਰੱਖ, ਜੇ ਇਹਦੇ ਤੇ ਕੋਈ ਹੋਰ ਮਿਹਨਤ ਕਰਨੀ ਚਾਹੁੰਦਾ ਤੇ ਕਰ ਸਕਦੇ। ਕਹਿੰਦੇ ਲਾਲ ਸਿੰਘ ਕਹਿਣ ਲੱਗਾ ਸਤਿਗੁਰੂ ਜੀ ਤੁਸੀਂ ਪਰਖ ਕੇ ਵੇਖ ਲਿਓ। ਜਦੋਂ ਲਾਲ ਸਿੰਘ ਸਤਿਗੁਰਾਂ ਦੇ ਚਰਨਾਂ ਦੇ ਵਿੱਚੋਂ ਬਾਹਰ ਆਇਆ ਤੇ ਸਾਧ ਸੰਗਤ ਜੀ ਮਨ ਵਿੱਚ ਸੋਚਣ ਲੱਗਾ, ਮਨਾ ਉਹ ਤੂੰ ਹੰਕਾਰ ਦੇ ਵਿੱਚ ਸਤਿਗੁਰਾਂ ਦੇ ਸਾਹਮਣੇ ਕੀ ਬਚਨ ਕਹਿ ਗਿਆ। ਉਹ ਗੁਰੂ ਕਲਗੀਧਰ ਪਾਤਸ਼ਾਹ ਜੀ ਤੇ ਜੇ ਗੋਲੀ ਚਲਾਉਣ ਉਹਤੇ ਚਟਾਨਾਂ ਨੂੰ ਵੀ ਪਾਰ ਕਰ ਸਕਦੇ, ਆ ਢਾਲ ਸਤਿਗੁਰਾਂ ਦੇ ਸਾਹਮਣੇ ਕੀ ਚੀਜ਼ ਹੈ। ਉਹ ਮਨਾ ਤੂੰ ਕਿਹਨਾਂ ਨੂੰ ਵੰਗਾਰ ਕੇ ਆਇਆ ਹੈ, ਤੂੰ ਬਹੁਤ ਵੱਡੀ ਭੁੱਲ ਕੀਤੀ ਹੈ। ਕਹਿੰਦੇ ਹਨ ਭਾਈ ਲਾਲ ਸਿੰਘ ਘਰ ਆਣ ਕੇ ਆਪਣੇ ਮਨ ਦੇ ਵਿੱਚ ਜਿਵੇਂ ਵਿਚਾਰਾਂ ਕਰਦਾ, ਜਿਵੇਂ ਸੋਚਦਾ ਹੈ, ਸੋ ਪਿਆਰ ਦੇ ਨਾਲ ਸਰਵਣ ਕਰੋ ਜੀ।
ਸਿੱਖ ਦਿਲ ਦੇ ਵਿੱਚ ਵਿਚਾਰਦਾ ਤੇ ਮਨ ਆਪਣਾ ਸਮਝਾਵਦਾ, ਤੂੰ ਇਹ ਕੀ ਆਖ ਸੁਣਾਇਆ, ਮਤ ਤੇ ਪੈ ਗਿਆ ਪਰਦਾ ਤੇਰੇ ਸਮਝ ਕਿਉਂ ਨਾ ਆਇਆ। ਸਿੱਖ ਦਿਲ ਦੇ ਵਿੱਚ ਵਿਚਾਰਦਾ,
ਸਿੱਖ ਦਿਲ ਦੇ ਵਿੱਚ ਵਿਚਾਰਦਾ ਤੇ ਮਨ ਆਪਣਾ ਸਮਝਾਵਦਾ, ਤੂੰ ਇਹ ਕੀ ਆਖ ਸੁਣਾਇਆ, ਮਤ ਤੇ ਪੈ ਗਿਆ ਪੜਦਾ ਤੇਰੇ ਸਮਝ ਕਿਉਂ ਨਾ ਆਇਆ। ਮਿੱਖ ਦਿਲ ਦੇ ਵੇਤ ਵਿਚਾਰਦਾ,
ਕੀ ਬੋਲ ਸੁਣਾਏ,
ਹਉਮੈ ਦੇ ਵਿੱਚ ਆਣ ਮੂਰਖਾ ਕੀ ਬੋਲ ਸੁਣਾਏ, ਕੀ ਬੋਲ ਸੁਣਾਏ,
ਹਉਮੈ ਦੇ ਵਿੱਚ ਆਣ ਮੂਰਖਾ ਕੀ ਬੋਲ ਸੁਣਾਏ, ਕੀ ਬੋਲ ਸੁਣਾਏ,
ਹਉਮੈ ਦੇ ਵਿੱਚ ਆਣ ਮੂਰਖਾ ਕੀ ਬੋਲ ਸੁਣਾਏ, ਕੀ ਬੋਲ ਸੁਣਾਏ,
ਬਾਜਾ ਵਾਲੇ ਗੋਰਾ ਸਾਹਮਣੇ ਆਪਣੇ ਤਾਹੀਂ ਵੱਢ ਆਏ, ਆਪਣੇ ਤਾਹੀਂ ਵੱਢ ਆਏ,
ਬਾਜਾ ਵਾਲੇ ਗੋਰਾਂ ਦੇ ਸਾਹਮਣੇ ਆਪਣੇ ਤਾਹੀਂ ਵੱਢ ਆਏ,
मत ते पै गया परदा तेरे समझ क्यों ना आया सिख दिल दे वेट विचार दा
सिख दिल दे वेट विचार दा ते मन अपना समझाम दा तू ए की आख सुनाया मत ते पै गया पड़दा तेरे समझ के ना आया सिख दिल दे वे तो विचार दा
गुरु नानक दे दर ते सुनिया माण कदे ना पाउंदा माण कदे ना पाउंदा
गुरु नानक दे दर ते सुनिया माण कदे ना पाउंदा माण कदे ना पाउंदा
इस दुनिया तो ओह तर जावे नाल निमरता आउंदा जो नाल निमरता आउंदा
इस दुनिया तो ओह तर जावे नाल निमरता आउंदा जो नाल निमरता आउंदा
इस दुनिया तो ओह तर जावे नाल निमरता आउंदा जो नाल निमरता आउंदा
इस दानिया तो ओह तर जावे नाल निमरता आउंदा जो नाल निमरता आउंदा
तू अपने दिलों विसारिया ना मन दे वेत विचारिया गुर बचना ताही बुलाया मत ते पै गया परदा तेरे समझ क्यों ना आया सिख दिल दे वेत विचार दा
सिख दिल दे वेत विचार दा ते मन अपना समझाम दा तू ए की आख सुनाया मत ते पै गया परदा तेरे समझ के ना सिख दिल दे वे तो विचार दा
अकाल पुरख दा पुत्तर सतगुर बन के जगत वेच आए बन के जगत वेच आए
अकाल पुरख दा पुत्तर सतगुर बन के जगत वेच आए बन के जगत वेच आए
काल किवें हुण खल जो तेरी गुरा निशाने लाए जद गुरा निशाने लाए
काल तेमी हुण खड़ जो तेरी गोरा निशाने लाए जद गोरा निशाने लाए
काल किवें हुण खड़ जो तेरी गोरा निशाने लाए जद गोरा निशाने लाए
काल किवें हुण खड़ जो तेरी गोरा निशाने लाए जद गोरा निशाने लाए
पौ अपनी जान गवावनी काल छाती ते बनवावनी तेरा हो जाऊ जमो ਸਫਾਇਆ ਮਤ ਤੇ ਪੈ ਗਿਆ ਪਰਦਾ ਤੇਰੇ ਸਮਝ ਕਿਉਂ ਨਾ ਆਇਆ ਸਿੱਖ ਦਿਲ ਦੇ ਵਿੱਚ ਵਿਚਾਰਦਾ
ਆਪਣਾ ਸਮਝਾਵਦਾ ਤੂੰ ਇਹ ਕੀ ਆਖੋ ਸੁਣਾਇਆ ਮਤ ਤੇ ਪੈ ਗਿਆ ਪੜਦਾ ਤੇਰੇ ਸਮਝ ਕੇ ਉਹ ਨਾ ਆਇਆ ਸਿੱਖ ਦਿਲ ਦੇਵੇ
ਰਸਤਾ ਨਜ਼ਰੀ ਪੈ ਜਾ ਕੋਈ ਦਿਲ ਵਿੱਚ ਵਿਆਹਤਾ ਲਾਉਂਦਾ ਦਿਲ ਵਿੱਚ ਵਿਆਹਤਾ ਲਾਉਂਦਾ
ਰਸਤਾ ਨਜ਼ਰੀ ਪੈ ਜਾ ਕੋਈ ਦਿਲ ਵਿੱਚ ਵਿਆਹਤਾ ਲਾਉਂਦਾ ਦਿਲ ਵਿੱਚ ਵਿਆਹਤਾ ਲਾਉਂਦਾ
ਅਣਖੀ ਦੀ ਮੇਰੀ ਲੱਜ ਰਹਿ ਜਾ ਮਨ ਵਿੱਚ ਸੋਚ ਦੁੜਾਉਂਦਾ ਮਨ ਵਿੱਚ ਸੋਚ ਦੁੜਾਉਂਦਾ
ਅਣਖੀ ਦੀ ਮੇਰੀ ਲੱਜ ਰਹਿ ਜਾ ਮਨ ਵਿੱਚ ਸੋਚ ਦੁੜਾਉਂਦਾ ਮਨ ਵਿੱਚ ਸੋਚ ਦੜਾਉਂਦਾ
ਗੁਰ ਭੁੱਲਿਆਂ ਨੂੰ ਬਖਸ਼ਾਵਦਾ ਜੋ ਚੱਲ ਕੇ ਸ਼ਰਨ ਵਿੱਚ ਆਵਦਾ ਹੁਣ ਜਾਵੇ ਸੀਸ ਜਗਾਇਆ ਬਤ ਤੇ ਪੈ ਗਿਆ ਪਰਦਾ ਤੇਰੇ ਸਮਝ ਕਿਉਂ ਨਾ ਆਇਆ ਸਿੱਖ ਦਿਲ ਦੇ ਵਿੱਚ ਵਿਚਾਰਦਾ
ਵਿਚਾਰਦਾ ਤੇ ਮਨ ਆਪਣਾ ਸਮਝਾਵਦਾ ਤੂੰ ਇਹ ਕੀ ਆਖ ਸੁਣਾਇਆ ਮਤ ਤੇ ਪੈ ਗਿਆ ਪਰਦਾ ਤੇਰੇ ਸਮਝ ਕਿਉਂ ਨਾ ਆਇਆ ਸਿੱਖ ਦਿਲ ਦੇ ਵਿੱਚ ਵਿਚਾਰਦਾ
ਕਹਿੰਦੇ ਹਨ ਭਾਈ ਲਾਲ ਸਿੰਘ ਸਤਿਗੁਰਾਂ ਦੇ ਸਾਹਮਣੇ ਆਪਣੀ ਵਡਿਆਈ ਤੇ ਕਰਾਇਆ ਆਪਣਾ ਜਸ ਤੇ ਕਰਾਇਆ ਪਰ ਜਦੋਂ ਉਹਦਾ ਹੰਕਾਰ ਮਨ ਦੇ ਵਿੱਚੋਂ ਹਟਿਆ ਦੂਰ ਹੋਇਆ ਮਨ ਦੇ ਨਾਲ ਸੋਚਣ ਲੱਗਾ ਮੈਂ ਨਾ ਸਤਿਗੁਰਾਂ ਦੇ ਸਾਹਮਣੇ ਢਾਲ ਕੀ ਚੀਜ਼ ਹੈ ਉਹ ਗੁਰੂ ਕਲਗੀਧਰ ਪਾਤਸ਼ਾਹ ਚਾਹੁਣ ਤੇ ਪਹਾੜਾਂ ਦੇ ਵਿੱਚ ਚਟਾਨਾਂ ਨੂੰ ਵੀ ਉਹਨਾਂ ਦੀ ਗੋਲੀ ਚੀਰ ਸਕਦੀ ਏ ਉਹ ਲਾਲ ਸਿੰਘਾਂ ਤੋਂ ਹੰਕਾਰ ਦੇ ਵਿੱਚ ਇਹ ਬੋਲ ਬੋਲ ਆਇਆ ਜਦੋਂ ਸਤਿਗੁਰਾਂ ਨੇ ਇਹ ਢਾਲ ਤੇਰੀ ਛਾਤੀ ਤੇ ਬਣਵਾ ਕਰਕੇ ਗੋੜੀ ਚਲਾਈ ਉਸ ਵੇਲੇ ਢਾਲ ਨੂੰ ਕੋਈ ਰੋਕ ਨਹੀਂ ਸਕਦਾ ਭਾਈ ਲਾਲ ਸਿੰਘ ਜਿਵੇਂ ਆਪਣੇ ਮਨ ਦੇ ਵਿੱਚ ਵਿਚਾਰਾਂ ਕਰਦਾ ਹੈ ਜਿਵੇਂ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸਾਂ ਕਰਦਾ ਸੋ ਇਸ ਤੋਂ ਅਗਲੇ ਇਤਿਹਾਸ ਦਾਸ ਆਉਣ ਵਾਲੇ ਸਮੇਂ ਵਿੱਚ ਬੇਨਤੀ ਕਰਦੇ ਰਹਿਣਗੇ ਸਮਾਂ ਸਮਾਪਤ ਹੈ ਭੁੱਲਾਂ ਚੁੱਕਾਂ ਦੀਆਂ ਖਿਮਾ ਬਖਸ਼ਣੀਆਂ ਦੀ ਕੀਰਤਨ ਦੇ ਸਤਿਕਾਰ ਦੇ ਵਿੱਚ ਬੇਅੰਤ ਗੁਰੂ ਕੇ ਪਿਆਰੇ ਵਾਲਿਆਂ ਵੱਲੋਂ ਬੇਅੰਤ ਮਾਇਆ ਦੇ ਕੇ ਹਾਜ਼ਰ ਹੁੰਦੇ ਨੇ ਗਰੀਬ ਨਿਵਾਜ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਦਰੋਂ ਕੋਲੋਂ ਖੁਸ਼ੀਆਂ ਬਖਸ਼ਣ ਆਓ ਆਨੰਦ ਸਾਹਿਬ ਜੀ ਦੇ ਜਾਪ ਕਰਕੇ ਗੁਰੂ ਕੇ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਲਵਾਈਏ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਏਕੋ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ
ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ
ਸ਼ਬਦ ਤਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ
ਗਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ
ਹੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ
ਪਿਆਰ ਨਾਲ ਰਹਾ ਤੂੰ ਮਨ ਮੇਰੇ ਦੁੱਖ ਸਭ ਵਸਾਰਨਾ
ਅੰਗੀਕਾਰੋ ਕਾਰੇ ਤੇਰਾ ਕਾਰਜ ਸਭ ਸਵਾਰਨਾ
ਸਭਨਾ ਗਲਾ ਸਮਰਾਥ ਸੁਆਮੀ ਸੁਖਿਓ ਮਨ ਵਸਾਰੇ
ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ
ਸਾਡੇ ਸਾਹਿਬਾ ਕਿਆ ਨਹੀਂ ਕਰ ਤੇਰਾ
ਕਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ
ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ
ਨਾਮ ਜਿਨ ਕੈ ਮਨ ਵਸਿਆ ਵਾਜ ਸ਼ਬਦ ਕਨੇਰੇ
ਕਹਿ ਨਾਨਕ ਸਚੇ ਸਾਹਿਬ ਕਿਆ ਨਹੀਂ ਕਰ ਤੇਰ ਸਾਚਾ ਨਾਮ ਮੇਰਾ ਆਧਾਰ
ਸਾਚਾ ਨਾਮ ਆਧਾਰ ਮੇਰਾ ਜਿਨ ਪੁਖਾ ਸਭ ਗਵਾਈਆਂ
ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਏਸ਼ਾ ਸਭ ਪੁਜਾਈਆਂ
ਸਾਦਾ ਗੁਰਬਾਣ ਕੀਤਾ ਗੁਰ ਵੇਟੋਂ ਜਿਸ ਦੀਆਂ ਇਹ ਵੜਿਆਈਆਂ
ਕਹਿ ਨਾਨਕ ਸੁਣੋ ਸੰਤ ਸ਼ਬਦ ਤਰੋ ਪਿਆਰ ਸਾਚਾ ਨਾਮ ਮੇਰਾ ਆਧਾਰ
ਵਾਜੇ ਪੰਜ ਸ਼ਬਦ ਤਿਤਕਾਰ ਸੁਭਾਗੇ ਕਾਰ ਸੁਭਾਗੇ ਸ਼ਬਦ ਵਾਜੇ ਕਾਲਾ ਜਿਤ ਕਰ ਤਾਰੀਆ
ਪੰਜ ਦੂਤ ਤੁਦ ਵਾਸ ਕੀਤੇ ਕਾਲ ਕੰਟਕ ਮਾਰਿਆ
ਤੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕੈ ਲਾਗੇ
ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡ ਪਾਗੀ ਹੋ ਸਗਲ ਮਨੋਰਥ ਪੂਰੇ
ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ
ਦੁਖ ਰੋਗ ਸੰਤਾਪ ਉਤਰੇ ਸੋਹਣੀ ਸੱਚੀ ਬਾਣੀ
ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ
ਸੁਣਤੇ ਪਨੀਤ ਕਹਤੇ ਪਵੇ ਤੂੰ ਸਤ ਗੁਰ ਰਹਿ ਪਰ ਪੂਰੇ
ਬਿਲਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂੰ
ਲੋਕ ਪਾਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ
ਦੇਵਸ ਰਾਤ ਦੁਹਦਾਈ ਦਾਇਆ ਖੇਲੇ ਸਗਲ ਜਗਤ
ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਦੂਰ
ਕਰਮੀ ਆਪੋ ਆਪਣੀ ਦੇ ਨੇੜੇ ਕੇ ਦੂਰ
ਜਿੰਨੀ ਨਾਮ ਧਿਆਇਆ ਦੈਮ ਸਕਤ ਕਾਲ
ਨਾਨਕ ਦੇ ਮੁਖ ਉਜਲੇ ਖੇਤੀ ਛੁੱਟੀ ਨਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।